ਕੀਰਤਨਾਵਾਂ ਜੇ ਕਿਸ ਭਾਵਾਂ ਵਿਣ ਭਾਣੇ ਕੇ ਲਾਇ ਕਰੀ ਜੇਤੀ ਸਿਰਠੀ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਆਦਿ ਬਾਣੀ ਜਪ ਜੀ ਸਾਹਿਬ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਵਿਲੱਖਣ ਬਾਣੀ ਹੈ ਜਪ ਜੀ ਸਾਹਿਬ ਦੇ ਬਾਰੇ ਜੋ ਕੁਛ ਵਿਦਵਾਨਾਂ ਨੇ ਵਿਚਾਰਾਂ ਕੀਤੀਆਂ ਹਨ ਅੱਜ ਤੱਕ ਤਕਰੀਬਨ 160 ਜਪਜੀ ਸਾਹਿਬ ਦੇ ਟੀਕੇ ਲਿਖੇ ਗਏ ਹਨ। ਇਤਨਾ ਹੋਰ ਕਿਸੇ ਬਾਣੀ ਦੇ ਟੀਕੇ ਨਹੀਂ ਲਿਖੇ ਜਿੰਨੇ ਜਪਜੀ ਸਾਹਿਬ 'ਤੇ ਲਿਖੇ ਗਏ ਹਨ। ਇਹ ਗੁਰਮਤਿ ਦੇ ਸਿਧਾਂਤਾਂ ਦਾ ਇੱਕ ਸੰਗ੍ਰਹਿ ਹੈ, ਗੁਰਮਤਿ ਦੇ ਲਿਜਮਾਂ ਦੀ ਲਿਜਮਾਵਲੀ ਹੈ। ਕੱਲ੍ਹ ਤੋਂ ਇਹਦੀ ਵਿਚਾਰ ਆਰੰਭ ਹੋਈ ਹੈ, 5 ਪੌੜੀਆਂ ਤੱਕ ਵਿਚਾਰ ਹੋਈ ਹੈ, ਅੱਜ 6ਵੀਂ ਪੌੜੀ ਆਰੰਭ ਹੁੰਦੀ ਹੈ। 5 ਪੌੜੀਆਂ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੇ ਜੀਵਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੇ ਲਈ ਉਪਦੇਸ਼ ਦਿੱਤਾ ਹੈ। ਇਹ ਮਨੁੱਖਾ ਜੀਵਨ ਦਾ ਆਦਰਸ਼ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਆ ਕਰਕੇ ਕੇਵਲ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ, ਇਹ ਤੇਰੇ ਜੀਵਨ ਦਾ ਮਨੋਲਕ ਹੈ। ਨਾਮ ਨਾਲ ਜੁੜਨ ਦੇ ਲਈ ਕਈ ਤਰੀਕੇ ਵਰਤੇ ਜਾਂਦੇ ਹਨ। ਕੋਈ ਪਵਿੱਤਰਤਾ ਨੂੰ ਮੁੱਖ ਰੱਖਦਾ ਹੈ, ਕੋਈ ਮੋਨੀ ਬਣ ਜਾਂਦਾ ਹੈ, ਕੋਈ ਵਰਤ ਰੱਖਦਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਧੁਰੋਂ ਲਿਖਾ ਕੇ ਆਏ ਹਾਂ, ਜਿਸ ਦੇ ਹੁਕਮ 'ਚ ਪੈਦਾ ਹੋਏ ਹਾਂ ਉਹਦੇ ਹੁਕਮ ਵਿੱਚ ਚੱਲੀਏ। ਹੁਕਮ ਕੀ ਹੈ? ਹੁਕਮੇ ਅੰਦਰ ਸਭ, ਬਾਹਰ ਹੁਕਮ ਨਾ ਕੋਈ। ਸਭ ਕੁਝ ਉਹਦੇ ਹੁਕਮ ਦੇ ਅੰਦਰ ਹੋ ਰਿਹਾ ਹੈ। ਹੁਕਮ ਬਿਨਾਂ ਝੂਲੇ ਨਹੀਂ ਪਾਤਾ। ਹੁਕਮ ਕਿਵੇਂ ਬੁਝਿਆ ਜਾਏ? ਤਾਂ ਗੁਣ ਗਾਓ। ਗੁਣ ਗਾਉਣ ਦੇ ਕਈ ਤਰੀਕੇ ਦੱਸੇ, ਕੋਈ ਕਿਸੇ ਤਰੀਕੇ ਗਾਵੇ, ਕੋਈ ਤਾਣ ਹੋਵੇ ਕਿਸੇ ਤਾਣ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਾਰਿਆਂ ਤੋਂ ਸੌਖਾ ਤਰੀਕਾ ਜੇ ਵਾਹਿਗੁਰੂ ਦੇ ਗੁਣ ਗਾਵਣ ਦਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਦਾਤਾਂ ਸਾਡੇ ਕੋਲ ਹਨ, ਦਿਨ ਰਾਤ ਅਸੀਂ ਦਾਤਾਂ ਨੂੰ ਵਰਤਦੇ ਹਾਂ। ਸਭ ਤੋਂ ਪਹਿਲੀ ਦਾਤ ਹੈ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪਹਿਰ ਰਾਖੀ, ਨਾਨਕ ਸਦ ਕੁਰਬਾਨ। ਇਹ ਸਰੀਰ ਦਾਤ ਹੈ, ਜੀਵ ਆਤਮਾ ਦਾਤ ਹੈ, ਸਾਰੇ ਪਦਾਰਥ ਵਾਹਿਗੁਰੂ ਦੀਆਂ ਦਾਤਾਂ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਦਾਤ ਨੂੰ ਵੇਖ ਕੇ ਦਾਤੇ ਨਾਲ ਜੁੜ ਜਾਓ। ਇਹ ਯੋਗ ਹੈ, ਇਹ ਭਗਤੀ ਹੈ। ਕੋਈ ਪ੍ਰਾਣਾਯਾਮ ਦੁਆਰਾ ਜੁੜਦਾ ਹੈ, ਕੋਈ ਸਮਾਧੀਆਂ ਦੁਆਰਾ ਜੁੜਦਾ ਹੈ, ਕੋਈ ਕੀਰਤਨ ਦੁਆਰਾ ਜੁੜਦਾ ਹੈ, ਕੋਈ ਸਿਮਰਨ ਦੁਆਰਾ ਜੁੜਦਾ ਹੈ। ਗੁਰੂ ਨਾਨਕ ਕਹਿੰਦੇ ਨੇ ਦਾਤ ਨੂੰ ਵੇਖ ਕੇ ਤਤ ਨਾਲ ਜੁੜ ਜਾਓ। ਵਾਹਿਗੁਰੂ ਤੇਰਾ ਸ਼ੁਕਰ ਹੈ, ਤੁਮਨ ਸਰੀਰ ਦਿੱਤਾ ਹੈ, ਇਹ ਪ੍ਰਸਾਦ ਅਰੋਗ ਕੰਚਨ ਦੇਹੀ ਨਿਵਲਾਵੋ ਇਸ ਰਾਮ ਸਲੇ। ਦਾਤੇ ਨਾਲ ਜੁੜਨ ਦੇ ਲਈ ਉਪਦੇਸ਼ ਦਿੱਤਾ ਹੈ, ਨਾਲ ਦੇ ਨਾਲ ਵਾਹਿਗੁਰੂ ਦੇ ਬਾਰੇ ਦੱਸਦੇ ਹਨ, ਸੱਚਾ ਸਾਹਿਬ ਹੈ, ਸੱਚੀ ਦੀ ਵਡਿਆਈ ਹੈ, ਇਸ ਦਾ ਸਥਾਪਨ ਕੀਤਾ ਹੋਇਆ ਨਹੀਂ ਹੈ, ਆਪਣੇ ਆਪ ਪੈਦਾ ਹੋਇਆ ਹੈ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਕਰ ਆਸਣ ਲਿਠੋ ਚਾਓ। ਤੋ ਗੁਰਸਿੱਖੀ ਵਿੱਚ, ਗੁਰਮਤ ਵਿੱਚ ਗੁਰੂ ਨਾਨਕ ਸਾਹਿਬ ਤੀਰਥਾਂ ਦੇ ਇਸ਼ਨਾਨ ਦੇ ਬਾਰੇ ਕੁਝ ਜ਼ਿਕਰ ਕਰਦੇ ਹਨ, ਨਾਲ ਦੇ ਨਾਲ ਹੋਰ ਜਿਹੜੇ ਕੁਝ ਭਰਮ ਭੁਲੇਖੇ ਹਨ ਉਹ ਗੁਰੂ ਜੀ ਦੂਰ ਕਰਦੇ ਜਾਂਦੇ ਹਨ ਕਿ ਦਾਤ ਰਾਹੀਂ ਦਾਤੇ ਨਾਲ ਜੁੜਨਾ ਹੈ। ਬਾਕੀ ਦੇ ਸਾਧਨਾਂ ਦਾ ਜ਼ਿਕਰ ਕਰਦੇ ਹਨ ਕਿ ਤੀਰਥਾਂ 'ਤੇ ਨਹਾਉਣਾ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ, ਪਰ ਕਹਿੰਦੇ ਨੇ ਤੀਰਥ ਨਹਾਉਣ, ਤੀਰਥ ਨਹਾਵਾਂ ਜੇ ਤਿਸ ਭਾਵਾਂ। ਤੀਰਥਾਂ ਦੇ ਇਸ਼ਨਾਨ ਦਾ ਤਾਂ ਹੀ ਲਾਭ ਹੈ ਜੇ ਵਾਹਿਗੁਰੂ ਨੂੰ ਭਾਗ ਹੈ, ਉਹਨੂੰ ਚੰਗੇ ਲੱਗੇ। ਜੇ ਵਾਹਿਗੁਰੂ ਚੰਗਾ ਨਹੀਂ ਲੱਗਾ ਤਾਂ ਤੀਰਥਾਂ 'ਤੇ ਜਾਣ ਦਾ ਇਹ ਦੱਸਿਆ ਹੈ ਕਿ ਇੱਕ ਭਾਵ ਲੱਥੀ ਲਾਤਿਆਂ ਲੋਏ ਭਾਵ ਚੜ੍ਹੀ ਜਾਂ ਸਹੋ। ਤੀਰਥਾਂ 'ਤੇ ਜਾਓ ਤੋ ਇਸ਼ਨਾਨ ਕਰਕੇ, ਕਿਸੇ ਇਕਾਂਤ ਜਗਤ ਬੈਠ ਕਰਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੋਵੇ, ਇਕਾਂਤ ਵਿੱਚ ਰਸ ਮਾਣੇ ਤਾਂ ਤੱਕ ਲਾਭ ਹੈ। ਤੋ ਗੁਰੂ ਜੀ ਕਹਿੰਦੇ ਸਿਰਫ ਪਾਣੀ ਦੇ ਵਿੱਚ ਸਰੀਰ ਨੂੰ ਧੋ ਲੈਣ ਨਾਲ ਕੋਈ ਲਾਭ ਨਹੀਂ ਹੈ, ਸਿਰਫ ਸਰੀਰ ਦੀ ਮਿੱਟੀ ਉੱਤਰ ਜਾਏਗੀ, ਹੋਰ ਕੁਛ ਨਹੀਂ ਹੈ। ਲੋੜ ਤਾਂ ਹੈ ਮਨ ਨੂੰ ਧੋਣ ਦੀ, ਜਿੰਨਾ ਚਿਰ ਮਨ ਨਹੀਂ ਧੋਤਾ ਜਾਂਦਾ ਉਨਾ ਚਿਰ ਨਾਮ ਨਾਲ ਨਹੀਂ ਜੁੜਦਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਵਾਹਿਗੁਰੂ ਦਾ ਨਾਮ ਹੀ ਤੀਰਥ ਹੈ। ਤੀਰਥ ਦਾ ਆਖਰੀ ਅਰਥ ਹੈ ਪਵਿੱਤਰ ਕਰਨ ਵਾਲਾ, ਵਾਹਿਗੁਰੂ ਦਾ ਨਾਮ ਹੀ ਪਵਿੱਤਰ ਕਰਨ ਵਾਲਾ ਹੈ। ਮਨ ਨੂੰ ਜਨਮਾਂ ਜਨਮਾਤਮਾ ਦੀ ਮੈਲ ਲੱਗੀ ਪਈ ਹੈ, ਜਨਮ ਜਨਮ ਕੀ ਇਸ ਮਨ ਤੋਂ ਮਲ ਲਾਗੀ। ਇਹ ਮੈਲ ਸਰੀਰ ਨੂੰ ਪਾਣੀ ਵਿੱਚ ਧੋਵਣ ਦੇ ਨਾਲ ਨਹੀਂ ਉਤਰੇਗੀ। ਇਹ ਕਿਵੇਂ ਉਤਰੇਗੀ? ਭਰੀਏ ਮਤ ਪਾਪਾਂ ਕੇ ਸੰਗ, ਉਹ ਧੋ ਪਏ ਨਾਵੇਂ ਤੇਰਾ। ਨਾਮ ਦੇ ਸਿਮਰਨ ਦੇ ਨਾਲ ਇਹ ਮੈਲ ਦੂਰ ਹੋਵੇਗੀ। ਸਗੋਂ ਕਿਆ ਹੁੰਦਾ ਹੈ, ਅਸਲੀਅਤ ਨੂੰ ਨਾ ਸਮਝਣ ਕਰਕੇ ਤੀਰਥ ਵਰਤ ਔਰ ਦਾਨ ਕਰ, ਮਨ ਮੇਂ ਧਰੇ ਗੁਮਾਨ, ਨਾਨਕ ਦੇ ਫਲ ਜਾਤ ਤੇ ਜਿਉਂ ਕੁੰਚਰ ਇਸ ਨਾਮ। ਕਈ ਵਾਰੀ ਤੀਰਥਾਂ ਦੇ ਇਸ਼ਨਾਨ ਦੇ ਨਾਲ ਅਸਲੀਅਤ ਨਾ ਸਮਝਣੇ ਕਰਕੇ ਹਉਮੈ ਆ ਜਾਂਦੀ ਹੈ। ਮੈਂ ਇਤਨੀ ਵਾਰੀ ਹੇਮਕੁੰਟ ਹੋਇਆ, ਮੈਂ ਇੱਥੇ ਹਰ ਮਹੀਨੇ ਅੰਮ੍ਰਿਤਸਰ ਜਾਂਦਾ ਹਾਂ, ਮੈਂ ਹਰ ਮਹੀਨੇ ਤਰਨ ਤਾਰਨ ਮੱਸਿਆ ਜਾ ਕੇ ਨਹਾਉਂਦਾ ਹਾਂ, ਹਉਮੈ ਆ ਜਾਂਦੀ ਹੈ। ਜੇ ਹਉਮੈ ਆ ਗਈ ਤਾਂ ਸਾਰੇ ਹੀ ਇਸ਼ਨਾਨ ਕੀਤੇ ਹੋਰ ਪੂਜਾ ਕੀਤੀ ਐਵੇਂ ਚਲੀ ਜਾਂਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ ਹੈ। ਗੁਰਮਤਿ ਵਿੱਚ ਸਾਧ ਸੰਗਤ ਜੋ ਬੜਾ ਬੜਾ ਭੇਦ ਰੱਖਿਆ ਗਿਆ ਹੈ ਹਉਮੈ ਦਾ ਅਤੇ ਨਾਮ ਦਾ। ਕਹਿੰਦੇ ਨੇ ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾਲ ਵਸੇ ਇੱਕ ਥਾਂ, ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਜੇ ਹਉਮੈ ਹੋਵੇਗੀ ਤਾਂ ਨਾਮ ਨਹੀਂ ਹੋਵੇਗਾ, ਜੇ ਨਾਮ ਹੋਵੇਗਾ ਤਾਂ ਹਉਮੈ ਨਹੀਂ ਹੋਵੇਗੀ। ਹਉਮੈ ਨੇ ਹੀ ਇਹ ਸਾਰੇ ਪੌੜੇ ਪਾ ਰੱਖੇ ਹਨ। ਹਉਮੈ ਵਿੱਚ ਕੀਤੇ ਹੋਏ ਜਪ ਤਪ ਸਾਰੇ ਨਿਸਫਲ ਹਨ। ਹਉਮੈ ਵਿੱਚ ਆਇਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਜੰਮਿਆ, ਹਉਮੈ ਵਿੱਚ ਮੋਵਾ, ਹਉਮੈ ਵਿੱਚ ਲਿੱਤਾ, ਹਉਮੈ ਵਿੱਚ ਲਿਆ, ਹਉਮੈ ਵਿੱਚ ਖੱਟਿਆ, ਹਉਮੈ ਵਿੱਚ ਗਿਆ, ਹੋਂਵਚ ਸਚਾਰ ਕਿਰਿਆਰ, ਹੋਂਵਚ ਦਰਖ ਸਰੋਗੀ ਅਵਤਾਰ, ਹੋਂਵਚ ਹੱਸੇ ਹੋਂਵਚ ਰੋਵੇ, ਹੋਂਵਚ ਭਰੀਏ ਹੋਂਵਚ ਧੋਵੇ, ਹੋਂਵਚ ਜਾਤੀ ਜਿਨਸੀ ਖੋਵੇ, ਹੋਂਵਚ ਮੂਰਖ ਹੋਂਵਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਬੜੀ ਸੂਖਸ਼ਮ ਬਾਤ ਹੈ। ਗੁਰੂ ਨਾਨਕ ਸਾਹਿਬ ਨੇ ਦੇਖਿਆ ਮੁਲਤਾਨ ਦੇ ਪੀਰ ਬੜੀ ਬੰਦਗੀ ਕਰਦੇ ਹਨ, ਜਪ ਕਰਦੇ ਹਨ, ਤਪ ਕਰਦੇ ਹਨ, ਪਰ ਹੋਮੇ ਨਾਲ ਭਰੇ ਪਏ ਹਨ। ਹੋਮੇ ਕਰਕੇ ਸਾਰਾ ਕੁਛ ਨਿਸਫਲ ਜਾ ਰਿਹਾ ਹੈ। ਇਸੇ ਕਰਕੇ ਉਹਨਾਂ ਕੋਲ ਜਾ ਕੇ ਮੰਗਿਆ ਕਿ ਭਾਈ ਮਨਿਕ ਪਾਓ, ਗਰੀਬੀ ਦਿਓ। ਗਰੀਬੀ ਦਾ ਭਾਵ ਹੈ ਨਿਮਰਤਾ, ਹੋਮੇ ਦਾ ਤਿਆਗ। ਤੋ ਪੀਰ ਨੂੰ ਸਮਝ ਆ ਗਈ ਕਿ ਨਾਨਕ ਤੱਪਾ ਸਾਡੇ ਕੋਲ ਗਰੀਬੀ ਲੈਣ ਨਹੀਂ ਆਇਆ, ਸਾਨੂੰ ਗਰੀਬੀ ਦੇਣ ਆਇਆ ਹੈ। ਇਹਦੇ ਮੰਗਣ ਦਾ ਭਾਵ ਇਹੀ ਹੈ, ਗਰੀਬੀ ਦਿਓ। ਅਸੀਂ ਲੋਕ ਬੜੀ ਬੰਦਗੀ ਕਰਦੇ ਹਾਂ, ਜਪ ਤਪ ਕਰਦੇ ਹਾਂ, ਜੋਧ ਕਰਦੇ ਹਾਂ, ਪਰ ਹੋਮੇ ਹੰਕਾਰ 'ਚ ਭਰੇ ਪਏ ਹਾਂ। ਇਸੇ ਤਰ੍ਹਾਂ ਹੀ ਤੀਰਥਾਂ ਦੇ ਨਾਵਣ ਬਾਰੇ ਗੁਰੂ ਜੀ ਕਹਿੰਦੇ ਨੇ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਯਾਦ ਰੱਖ ਲਓ ਕਿ ਵਾਹਿਗੁਰੂ ਦਾ ਨਾਮ ਹੀ ਤੀਰਥ ਹੈ, ਪਵਿੱਤਰ ਕਰਨੇ ਵਾਲਾ। ਤੀਰਥ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਕਰਨੀ ਤੀਰਥ ਦਾ ਇਸ਼ਨਾਨ ਹੈ। ਅੰਦਰ ਧੋਤਾ ਜਾਂਦਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲਾਓ। ਅੰਤਰਗਤੀ ਦੇ ਤੀਰਥ ਦੇ ਇਸ਼ਨਾਨ ਦੀ ਲੋੜ ਹੈ, ਅੰਦਰ ਦੇ ਇਸ਼ਨਾਨ ਦੀ ਲੋੜ ਹੈ। ਸ਼ਬਦ ਦੀ ਵਿਚਾਰ ਨਾਲ ਮਨ ਦੀ ਮੈਲ ਉੱਤਰ ਜਾਂਦੀ ਹੈ। ਸਾਫ ਦੱਸਾਂ ਪਾਪਾਂ ਮਲ ਧੋਵੇ, ਸ਼ਬਦ ਦੀ ਵਿਚਾਰ ਤੀਰਥ ਦਾ ਇਸ਼ਨਾਨ ਹੈ। ਅੰਤਸਕਣ ਸ਼ੁੱਧ ਹੋ ਜਾਂਦਾ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਿਰਾ। ਸ਼ਾਸਤਰਾਂ ਦੇ ਅੰਦਰ ਦਸ ਪੁਰਬ ਮੰਨੇ ਗਏ ਹਨ। ਇੱਕ ਹੁੰਦਾ ਹੈ ਆਮ ਇਸ਼ਨਾਨ, ਇੱਕ ਹੁੰਦਾ ਹੈ ਉੱਤਮ ਇਸ਼ਨਾਨ, ਪੁਰਬੀ ਇਸ਼ਨਾਨ, ਇੱਕ ਹੁੰਦਾ ਹੈ ਪੁਰਬੀ ਇਸ਼ਨਾਨ। ਖਾਸ ਕੋਈ ਪੁਰਬ ਦਾ ਦਿਨ ਹੋਵੇ, ਜਿਵੇਂ ਮੱਸਿਆ ਹੋਵੇ, ਪੁਰਮਾਸ਼ੀ ਹੋਵੇ, ਗ੍ਰਹਿਣ ਲੱਗਾ ਹੋਵੇ, ਸੰਗਰਾਂਦ ਹੋਵੇ, ਅਤੇ ਕਿਸੇ ਤੀਰਥ 'ਤੇ ਜਾ ਕੇ ਸਰੋਵਰ ਵਿੱਚ ਨਦੀ ਵਿੱਚ ਜਾ ਕੇ ਇਸ਼ਨਾਨ ਕਰਨਾ, ਇਹ ਪੁਰਬੀ ਇਸ਼ਨਾਨ ਹੈ, ਉੱਤਮ ਇਸ਼ਨਾਨ ਹੈ। ਦਸ ਪੁਰਬ ਹਨ। ਉਹ ਕਾਲਸੀ ਹੈ, ਸੰਗਰਾਂਦ ਹੈ, ਮੱਸਿਆ ਹੈ, ਸੋਮਵੰਤੀ ਮੱਸਿਆ ਹੈ, ਗ੍ਰਹਿਣ ਹਨ, ਸੂਰਜ ਗ੍ਰਹਿਣ, ਚੰਨ ਗ੍ਰਹਿਣ। ਉਹ ਚਾਰ ਜਾਂ ਪੰਜ ਪੁਰਬ ਇਕੱਠੇ ਹੋਵਣ ਤਾਂ 12 ਸਾਲਾਂ ਬਾਅਦ ਕੁੰਭ ਲੱਗਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿੱਥੇ ਗੁਰੂ ਦਾ ਗਿਆਨ ਵਸ ਗਏ ਉੱਥੇ ਹਰ ਵੇਲੇ ਦਸ ਪੁਰਬੀ ਲੱਗੀ ਹੋਈ ਹੈ। ਦਸ ਪੁਰਬੀ ਦਾ ਇਸ਼ਨਾਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਿਰਾ। ਹਰ ਵੇਲੇ ਦਸ ਪੁਰਬੀ ਹੈ, ਦਸ ਪੁਰਬਾਂ ਦਾ ਇਸ਼ਨਾਨ ਕਰ ਲਓ। ਤੋ ਤੀਰਥ ਨਾਵਾਂ ਚੇਤ ਸੁਭਾਵਾਂ, ਜੇ ਤਾਂ ਵਾਹਿਗੁਰੂ ਨੂੰ ਭਾ ਗਏ, ਉਹਨੂੰ ਚੰਗਾ ਲੱਗੇ, ਤਾਂ ਦਾ ਤੀਰਥ ਇਸ਼ਨਾਨ ਦਾ ਫਲ ਹੈ। ਮੈਨੂੰ ਬਾਣੀ ਕੇ ਲਾਇਆ ਕਰੀ, ਜੇ ਉਸਨੂੰ ਚੰਗਾ ਨਹੀਂ ਲੱਗਾ, ਵਾਹਿਗੁਰੂ ਬਲੀ ਪਾਇਆ, ਤਾਂ ਇਸ਼ਨਾਨ ਕਰਕੇ ਕੀ ਹੈ? ਤੀਰਥ ਦਾ ਇਸ਼ਨਾਨ ਕੀ ਹੈ? ਬਿਨਾਂ ਨਾ ਨਹੀਂ ਕੇ ਨਾਇਕ ਆ ਕੇ ਕੀ ਕੀਤਾ ਹੈ? ਕੁਝ ਨਹੀਂ। ਜੇਤੀ ਸਿਰਠੋ ਪਾਈ ਵੇਖਾਂ, ਯਾਦ ਰੱਖ ਲਓ ਗੁਰੂ ਨਾਨਕ ਕਹਿੰਦੇ ਨੇ ਕਿ ਇਹ ਜਿਹੜੇ ਹਨ ਤੀਰਥਾਂ ਦਾ ਇਸ਼ਨਾਨ, ਦਾਨ ਪੁੰਨ ਕਰਨਾ, ਇਹ ਸ਼ੁਭ ਗੁਣ ਹਨ, ਚੰਗੇ ਗੁਣ ਹਨ, ਹੋਣੇ ਚਾਹੀਦੇ ਨੇ। ਪਰ ਇਹਨਾਂ ਸਾਰਿਆਂ ਗੁਣਾਂ ਦੇ ਦੇਣ ਵਾਲਾ ਵਾਹਿਗੁਰੂ ਹੈ। ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਤਨੀ ਸਿਰਠੋ ਪਾਈ ਵੇਖਾਂ, ਮੈਨੂੰ ਕਰਮਾਂ ਕੀ ਮਿਲੇ ਨੇ? ਵਾਹਿਗੁਰੂ ਦੀ ਕਿਰਪਾ ਦੇ ਬਗੈਰ ਕਿਸਨ ਕੀ ਮਿਲਦਾ ਹੈ? ਉਹਦੀ ਕਿਰਪਾ ਬਗੈਰ ਨਾ ਕੋਈ ਤੀਰਥ ਲਾ ਸਕਦਾ, ਉਹਦੀ ਕਿਰਪਾ ਬਗੈਰ ਨਾ ਕੋਈ ਦਾਨ ਕਰ ਸਕਦਾ, ਉਹਦੀ ਕਿਰਪਾ ਬਗੈਰ ਨਾ ਕੋਈ ਪੁੰਨ ਕਰ ਸਕਦਾ ਹੈ। ਤਾਂ ਸਭ ਕੁਝ ਉਹਦੀ ਕਿਰਪਾ ਨਾਲ ਹੀ ਹੁੰਦਾ ਹੈ। ਸਭ ਕੁਛ ਜੋ ਮਿਲ ਰਿਹਾ ਹੈ ਉਹਦੀ ਕਿਰਪਾ ਨਾਲ ਹੀ ਮਿਲ ਰਿਹਾ ਹੈ। ਇਸ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਸਿੱਖਿਆ ਸੁਣ ਲਈ ਜਾਵੇ, ਗੁਰੂ ਦੇ ਉਪਦੇਸ਼ ਮੰਦਰ ਵਸਾ ਲਿਆ ਜਾਵੇ, ਤਾਂ ਮਤ ਵਿੱਚ ਰਤਨ ਜਵਾਹਰ ਤੇ ਮਾਣਕਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਰਤਨ, ਜਵਾਹਰ, ਮਾਣਕ ਇਹ ਕੀਮਤੀ ਪੱਥਰ ਹਨ। ਕਹਿੰਦੇ ਨੇ ਇੱਕ ਰਤਨ ਦੇ ਵਿੱਚੋਂ ਕਈ ਹੀਰੇ ਨਿਕਲਦੇ ਹਨ। ਜਵਾਹਰ ਕੀਮਤੀ ਪੱਥਰ ਹੈ, ਚਮਕਣ ਵਾਲਾ। ਮਤ ਵਿੱਚ ਇਹ ਕਿਵੇਂ ਆ ਸਕਦੇ ਹਨ? ਸਾਡੀ ਮਤ ਵਿੱਚ ਬੜੀ ਸੂਖਮ ਚੀਜ਼ ਆ ਸਕਦੀ ਹੈ। ਕੇਵਲ ਸ਼ੁਭ ਗੁਣ ਆ ਸਕਦੇ ਨੇ, ਸ਼ੁਭ ਖਿਆਲ ਆ ਸਕਦੇ ਨੇ। ਮਤ ਵਿੱਚ ਪੱਥਰ ਕਿਵੇਂ ਆ ਜਾਂਦੇ ਨੇ? ਬੜੇ ਬੜੇ ਪੱਥਰ ਨਿਕਲ ਜਾ, ਦਾਣਾ ਨਹੀਂ ਆ ਸਕਦਾ। ਥੋੜ੍ਹਾ ਜਿਹਾ ਖੂਨ ਵੀ ਜੰਮ ਜਾਵੇ ਤਾਂ ਉਹ ਵੀ ਨਾੜੀ ਨੂੰ ਬਲੌਕ ਕਰ ਦਿੰਦਾ ਹੈ, ਬ੍ਰੇਨ ਹੈਮਰੇਜ ਹੋ ਜਾਂਦਾ ਹੈ। ਅਤੇ ਰਤਨ ਕਿਵੇਂ ਆ ਗਏ ਮਤ ਵਿੱਚ? ਜਵਾਹਰ ਕਿਵੇਂ ਆ ਗਏ? ਗੁਰਬਾਣੀ ਦੇ ਅੰਦਰ ਕਈ ਥਾਵਾਂ 'ਤੇ ਆਉਂਦੇ ਨੇ ਅੱਖਰੀ ਅਰਥ, ਫਿਰ ਆਉਂਦੇ ਨੇ ਅੰਤਰੀ ਅਰਥ, ਫਿਰ ਆਉਂਦੇ ਨੇ ਭਾਵ ਅਰਥ। ਬੜੀ ਸਮਝਣ ਵਿਚਾਰਨ ਦੀ ਲੋੜ ਹੈ, ਬੜੀ ਡੂੰਘਾਈ ਵਿੱਚ ਜਾਣਾ ਪੈਂਦਾ ਹੈ। ਜਪਜੀ ਸਾਹਿਬ ਨੂੰ ਵਿਦਵਾਨਾਂ ਨੇ ਸੂਤਰ ਮਾਤਰਕ ਅਲੰਕਾਰ ਦੱਸਿਆ ਹੈ ਕਿ ਜਿਵੇਂ ਸੂਤਰ ਦੀ ਛੱਲੀ ਹੁੰਦੀ ਹੈ, ਵੇਖਣ ਛੋਟੀ ਜਿਹੀ ਹੈ, ਖੋਲੋ ਬੇਲਾਂ ਤੱਕ ਚਲੀ ਜਾਂਦੀ ਹੈ, ਵਿਸਥਾਰ ਬੜਾ ਹੈ। ਕਈ ਵਾਰੀ ਉਪਰਲੇ ਅਰਥ ਹੋਰ ਹੁੰਦੇ ਨੇ, ਅੰਤਰੀ ਅਰਥ ਹੋਰ ਹੁੰਦੇ ਨੇ, ਭਾਵ ਅਰਥ ਹੋਰ ਹੁੰਦੇ ਨੇ, ਸਮਝਣਾ ਪੈਂਦਾ ਹੈ। ਰਤਨ ਦਾ ਅਰਥ ਮਹਾਂਪੁਰਖ ਕਰਦੇ ਹਨ ਸਖਸਾਲਾਂ ਦੇ ਅੰਦਰ। ਰਤਨਾ ਜਿੱਥੇ ਮੋਲ ਨਾ ਹੋਵੇ, ਤਿਆਗ। ਤਿਆਗ ਬਹੁਤ ਕੀਮਤੀ ਚੀਜ਼ ਹੈ, ਰਤਨ ਹੈ। ਮਤ ਵਿੱਚ ਰਤਨ ਜੇ ਇੱਕ ਗੁਰੂ ਦੀ ਸਿੱਖਿਆ ਸੁਣ ਲਵੇ ਤਾਂ ਤਿਆਗ ਆ ਜਾਂਦਾ ਹੈ। ਤਿਆਗ ਬੜੀ ਵੱਡੀ ਚੀਜ਼ ਹੈ। ਮੋਹ ਕਰਕੇ ਹੀ ਸਾਰਾ ਸੰਸਾਰ ਫਸਿਆ ਪਿਆ ਹੈ, ਜਕੜਿਆ ਪਿਆ ਹੈ। ਜੇ ਤਿਆਗ ਆ ਜਾਵੇ ਕੁਛ ਵੀ ਨਹੀਂ। ਇਹ ਸਰੀਰ ਵੀ ਆਪਣਾ ਨਹੀਂ। ਮੈਨੂੰ ਯਾਦ ਹੈ ਪਾਕਿਸਤਾਨ 'ਚ ਚੁਣਨ ਲੱਗੇ ਅਤੇ ਕੁਛ ਲੋਕ ਮਨ ਉਦਾਸ ਹੋਏ ਅਤੇ ਮਹਾਂਪੁਰਖ ਮਹੰਤ ਗੁਲਾਬ ਸਿੰਘ ਸਾਹਿਬ ਦੇ ਅੱਖਰ ਮਨ ਯਾਦ ਨੇ। ਉਹ ਕਹਿੰਦੇ ਨੇ, ਗੁਰਮੁਖੋ ਜਿਸ ਚੀਜ਼ ਨੂੰ ਮੋਇਆ ਛੱਡ ਜਾਣਾ ਹੈ, ਜਿਹਦਾ ਛੱਡ ਗਏ ਤਾਂ ਕੀ ਹੋ ਗਿਆ। ਕੱਲ੍ਹ ਨੂੰ ਮਰ ਜਾਂਦੇ ਹਾਂ, ਸਭ ਕੁਛ ਛੋੜਨਾ, ਔਰ ਕੀ ਪਤਾ ਕਿਸ ਵੇਲੇ ਫੂ ਨਿਕਲ ਜਾਣੀ ਹੈ। ਹਰ ਜਪਦਿਆਂ ਕਿੰਨ ਢਿੱਲ ਨ ਕੀ ਚਈ ਮੇਰੀ ਜਿੰਦੜੀਏ, ਮਤ ਕੇ ਜਾ ਕੇ ਸਾਹ ਆਵੇ ਕੇ ਨਾ ਆਵੇ ਰਾਮ। ਇਹ ਸਵਾਸ ਆਏ ਅਗਲਾ ਆਉਣਾ ਕਿ ਨਹੀਂ ਆਉਣਾ। ਜਿਸ ਚੀਜ਼ ਨੂੰ ਮੋਇਆ ਛੱਡ ਜਾਣਾ ਹੈ, ਜਿਹਨਾਂ ਛੱਡ ਗਏ ਤਾਂ ਕੀ ਹੋ ਗਿਆ। ਬੜੀ ਵੱਡੀ ਚੀਜ਼ ਹੈ ਤਿਆਗ। ਸੰਤ ਰਤਨ ਮਾਲਾ ਅੰਦਰ ਲਿਖਿਆ ਹੈ ਕਿ ਤਿਆਗ ਸਾਧੂ ਦਾ ਗਹਿਣਾ ਹੈ। ਜਿਵੇਂ ਗਹਿਣੇ ਪਾ ਕੇ ਸ਼ੋਭਦਾ ਹੈ, ਸ਼ੋਭਲੀਕ ਹੁੰਦਾ ਹੈ ਸਰੀਰ, ਸਾਧੂ ਦਾ ਗਹਿਣਾ ਹੈ ਤਿਆਗ। ਬੜੀ ਵੱਡੀ ਚੀਜ਼ ਹੈ ਤਿਆਗ। ਬੜਾ ਸੁੱਖ ਹੈ ਤਿਆਗ ਦੇ ਅੰਦਰ। ਜਿਤਨਾ ਦੁੱਖ ਹੈ ਪਕੜ ਵਿੱਚ ਹੈ, ਤਿਆਗ ਵਿੱਚ ਸੁੱਖ ਹੈ। ਮੈਂ ਮੇਰੀ ਵਿੱਚ ਦੁੱਖ ਹੈ, ਜਿੱਥੇ ਤਿਆਗ ਹੈ ਉੱਥੇ ਸੁੱਖ ਹੈ, ਕੋਈ ਦੁੱਖ ਨਹੀਂ ਹੈ। ਮਤ ਵਿੱਚ ਰਤਨ ਆ ਜਾਂਦਾ, ਤਿਆਗ ਆ ਜਾਂਦਾ। ਜਵਾਹਰ, ਜਵਾਹਰ ਦਾ ਅਰਥ ਕਰਦੇ ਨੇ ਟਕਸਾਲ ਵਿੱਚ ਗਿਆਨ, ਗਿਆਨ ਦੀ ਪ੍ਰਾਪਤੀ। ਕਿਹੜਾ ਗਿਆਨ? ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਸਾਰਿਆਂ ਦੇ ਅੰਦਰ ਉਸ ਵਾਹਿਗੁਰੂ ਸਚਿਆਰ ਨੂੰ ਵੇਖਣਾ, ਜਿਵੇਂ ਭਾਈ ਕਨ੍ਹਈਏ ਨੇ ਵੇਖਿਆ ਸੀ ਅਤੇ ਕਹਿੰਦੇ ਨੇ, ਮਹਾਰਾਜ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸਾਈਂ, ਤੂੰ ਹੀ ਦਿਸਦਾ ਹੈ। ਮਾਣਕ, ਮਾਣਕ ਕਹਿੰਦੇ ਨੇ ਸ਼ੁਭ ਗੁਣਾਂ ਨੂੰ, ਸ਼ੁਭ ਗੁਣ, ਦਾਨ ਕਰਨਾ, ਦਇਆ ਕਰਨੀ, ਪੁੰਨ ਕਰਨਾ, ਇਹ ਸ਼ੁਭ ਗੁਣ ਹਨ, ਇਹ ਮਾਣਕ ਹਨ। ਮਤ ਵਿੱਚ ਰਤਨ, ਤਿਆਗ ਆ ਜਾਂਦਾ ਹੈ, ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਔਰ ਮਨੁੱਖ ਸ਼ੁਭ ਗੁਣ ਆ ਜਾਂਦੇ ਹਨ। ਜੇ ਇਹ ਗੁਰ ਕੀ ਸਿੱਖ ਸੁਣੇ, ਇਹ ਗੁਰੂ ਦੀ ਸਿੱਖਾਂ ਨੂੰ ਸੁਣ ਲਵੇ ਤਾਂ। ਇਸ ਲਈ ਗੁਰਾ ਇੱਕ ਦੇਹ ਬੁਝਾਈ, ਹੇ ਵਾਹਿਗੁਰੂ ਇਹੋ ਗੱਲ ਮੈਨੂੰ ਸਮਝਾ ਦੇ, ਸੂਝੀ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਾਰਿਆਂ ਜੀਵਾਂ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਕਦੇ ਬੋਲਣਾ ਨਹੀਂ ਚਾਹੀਦਾ। ਇਹ ਵੀ ਦਾਤਾ ਨੇ, ਇਹ ਵੀ ਕੀਮਤੀ ਦਾਤਾ ਨੇ। ਦਾਤਾਂ ਪ੍ਰਾਪਤ ਕਰਕੇ ਦਾਤੇ ਨਾਲ ਜੁੜ ਜਾਓ, ਇਹ ਆਪਣਾ ਸਿਧਾਂਤ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ। ਕਈ ਲੋਕ ਵੱਡੀ ਉਮਰਾਂ ਨੂੰ ਬੜਾ ਕੁਝ ਸਮਝਦੇ ਹਨ, ਉਮਰਾਂ ਵਧਾ ਲੈਣੀ, ਪ੍ਰਾਣਾਯਾਮ ਕਰ ਲੈਣੇ। ਜੇ ਯੁਗ ਚਾਰੇ ਆਰ ਜਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੰਨੀ ਵੱਡੀ ਉਮਰਾਂ ਵਾਲਾ ਕੋਈ ਹੋ ਜਾਵੇ ਕਿ ਚਾਰ ਯੁਗ ਦੀ ਉਮਰਾਂ ਹੋ ਜਾਏ, ਹੋਰ ਦਸੋਣੀ ਹੋਏ, ਹੋਰ ਦਸ ਗੁਣਾ ਹੋ ਜਾਵੇ, ਚਾਰ ਦਰਬੇ ਦਸ, 40 ਯੁਗ ਦੀ ਉਮਰਾਂ। ਚਾਰ ਯੁਗ ਦੀ ਉਮਰਾਂ ਵਾਲਾ ਇੱਕ ਯੋਗੀ ਦਾ ਜ਼ਿਕਰ ਆਉਂਦਾ ਹੈ। ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਹਨ। ਸਭ ਤੋਂ ਪਹਿਲੇ ਬਣਿਆ ਹੈ ਸੰਤੋਖ ਸਰ, ਫਿਰ ਬਣਿਆ ਹੈ ਅੰਮ੍ਰਿਤਸਰ, ਫਿਰ ਬਣਿਆ ਹੈ ਰਾਮ ਸਰ, ਫਿਰ ਬਣਿਆ ਹੈ ਕੌਲ ਸਰ, ਫਿਰ ਬਣਿਆ ਹੈ ਬਿਵੇਕ ਸਰ। ਸਭ ਤੋਂ ਪਹਿਲੇ ਸੰਤੋਖ ਸਰ ਬਣਿਆ ਹੈ। ਸਰੋਵਰ ਪੁੱਟਿਆ ਜਾ ਰਿਹਾ ਸੀ, ਖੁਦਾਈ ਹੋ ਰਹੀ ਸੀ, ਜ਼ਮੀਨ ਦੇ ਵਿੱਚ ਇੱਕ ਬੋਰਾ ਨਿਕਲਿਆ, ਉਹਦੇ ਅੱਗੇ ਪੱਥਰ ਪਿਆ ਹੋਇਆ, ਪਾਸੇ ਹਟਾਇਆ, ਦੇਖਿਆ ਸਿੱਖਾਂ ਨੇ ਕਿ ਬੋਰੇ ਦੇ ਅੰਦਰ ਦੀਵਾਰ ਦੇ ਨਾਲ ਪਿੱਠ ਲਾ ਕੇ ਜੋਗੀ ਬੈਠਾ ਹੈ, ਪਤਾ ਨਹੀਂ ਜਿਉਂਦਾ ਹੈ ਕਿ ਮੋਇਆ ਹੈ, ਸਵਾਸ ਨਹੀਂ ਆ ਰਿਹਾ। ਹੈਰਾਨ ਹੋਏ, ਦੌੜਦੇ ਗਏ ਗੁਰੂ ਅਰਜਨ ਸਾਹਿਬ ਦੇ ਕੋਲ। ਮਹਾਰਾਜ, ਇੱਕ ਬੋਰਾ ਨਿਕਲਿਆ ਹੈ ਜ਼ਮੀਨ ਵਿੱਚ, ਉਹਦੇ ਜੋਗੀ ਬੈਠਾ ਹੋਇਆ ਹੈ, ਪਤਾ ਨਹੀਂ ਜਿਉਂਦਾ ਹੈ ਮੋਇਆ ਹੈ। ਗੁਰੂ ਅਰਜਨ ਸਾਹਿਬ ਆ ਗਏ, ਵੇਖਿਆ ਯੋਗੀ ਹੈ, ਇਸਨੇ ਸਵਾਸ ਚੜ੍ਹਾਏ ਨੇ ਦਸਮ ਦੁਆਰ ਦੇ ਅੰਦਰ। ਜਿਹੜੀ ਉਮਰਾਂ ਹੈ ਇਹ ਸਵਾਸਾਂ ਦੀ ਗਿਣਤੀ ਹੁੰਦੀ ਹੈ, ਅੱਗੇ ਜਾ ਕੇ ਦਿਹਾੜੇ ਮਹੀਨੇ ਸਾਲ ਨਹੀਂ ਹਨ, ਸਵਾਸਾਂ ਦੀ ਗਿਣਤੀ ਹੁੰਦੀ ਹੈ। ਸਵਾਸਾਂ ਦੀ ਯੁਗਮ ਜਿਤਨੀ ਜ਼ਿਆਦਾ ਹੋਵੇਗੀ ਉਤਨਾ ਛੇਤੀ ਦੁਨੀਆਂ ਤੋਂ ਜਾਵੇਗਾ, ਜਿਤਨੇ ਸਵਾਸਾਂ ਦੀ ਯੋਜਨ ਘੱਟ ਕਰੇਗਾ ਉਤਨਾ ਹੀ ਜਲਦੀ ਸੰਸਾਰ ਤੋਂ ਜਾਵੇਗਾ, ਘੱਟ ਕਰੇਗਾ ਉਮਰ ਵੱਧ ਜਾਵੇਗੀ। ਇਹ ਆਪਣੇ ਅਖਤਿਆਰ ਵਿੱਚ ਹੈ, ਸਵਾਸ ਛੇਤੀ ਬਤੀਤ ਕਰਨੇ ਅਤੇ ਸਵਾਸਾਂ ਨੂੰ ਰੋਕ ਕੇ ਰੱਖਣਾ। ਗੁੱਸਾ ਆਵੇ, ਇੱਕ ਫਾਰਮੂਲਾ ਬਣਿਆ ਹੈ, ਦੱਸਿਆ ਹੈ ਸ਼ਾਸਤਰਾਂ ਨੇ ਕਿ 62 ਚਲਤੇ 18 ਦੌੜਤ 24 ਜਾਤ। ਇੱਕ ਫਾਰਮੂਲਾ ਹੈ ਕਿ ਅਸੀਂ ਬੈਠੇ ਆਰਾਮ ਦੇ ਨਾਲ ਇੱਕ ਮਿੰਟ ਵਿੱਚ, ਫਰਜ਼ ਕੀਤਾ ਇੱਕ ਮਿਸਾਲ ਹੈ, 12 ਸਵਾਸ ਜਾਣਗੇ, ਉੱਠ ਕੇ ਤੁਰ ਪੈਂਦੇ ਹਾਂ, ਇੱਕ ਮਿੰਟ 'ਚ 18 ਸਵਾਸ ਜਾਣਗੇ, ਅਤੇ ਜੇ ਅਸੀਂ ਦੌੜਦੇ ਹਾਂ ਇੱਕ ਮਿੰਟ ਵਿੱਚ 24 ਸਵਾਸ ਜਾਣਗੇ, ਜੇ ਅਸੀਂ ਕ੍ਰੋਧ ਕਰਦੇ ਹਾਂ ਤਾਂ ਇੱਕ ਮਿੰਟ ਦੇ ਅੰਦਰ 42 ਸਵਾਸ ਜਾਣਗੇ, ਜੇ ਸੌਂ ਜਾਂਦੇ ਹਾਂ ਤਾਂ ਇੱਕ ਮਿੰਟ 24 ਸਵਾਸ ਜਾਣਗੇ। ਇਸ ਤਰ੍ਹਾਂ ਜੇ ਵਿਸ਼ਾ ਭੋਗਦੇ ਹਾਂ ਤਾਂ ਇੱਕ ਮਿੰਟ 64 ਸਵਾਸ ਜਾਣਗੇ। ਸਵਾਸਾਂ ਦੀ ਯੋਜਨ ਬੰਦ ਕਰ ਲੈਣੀ, ਸਵਾਸਾਂ ਟਿਕਾ ਲੈਣਾ ਦਸਮ ਦੁਆਰ ਦੇ ਅੰਦਰ, ਉਮਰ ਵੱਧ ਜਾਂਦੀ ਹੈ। ਦੇਖਿਆ ਗੁਰੂ ਅਰਜਨ ਸਾਹਿਬ ਨੇ ਕਿ ਯੋਗੀ ਨੇ ਸਵਾਸਾਂ ਨੂੰ ਚੜ੍ਹਾਏ ਦਸਮ ਦੁਆਰ ਵਿੱਚ, ਤਾਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਯੋਗੀ ਨੂੰ ਹੱਥ ਨਾ ਲਾਉਣਾ, ਹੱਥ ਲਾਇਆ ਇਹਦੀ ਜਿੰਦ ਫਟ ਜਾਵੇਗੀ, ਸਕਿੰਦ ਫਟ ਜਾਏਗੀ, ਇਸ ਨੂੰ ਕਪਾਹ ਵਿੱਚ ਬਾਹਰ ਕੱਢੋ। ਕਪਾਹ ਲਿਆਂਦੀ ਬਹੁਤ ਸਾਰੀ, ਉਹਦੇ 'ਚ ਬਾਹਰ ਕੱਢਿਆ, ਲੰਮਾ ਪਾ ਦਿੱਤਾ, ਅਤੇ ਕਹਿੰਦੇ ਨੇ ਕੁੱਟ ਦੇ ਕਟੋਰੇ ਲਿਆਓ ਅਤੇ ਇਹਦੇ ਪੈਰਾਂ ਵਿੱਚ ਘਿਓ ਅਤੇ ਕੇਸਰ ਰਗੜੋ। ਰਗੜਦੇ ਗਏ ਕੁੱਟਦੇ ਕੇ ਕਟੋਰਿਆਂ ਦੇ ਨਾਲ, ਘਿਓ ਅਤੇ ਕੇਸਰ ਰਗੜਦਿਆਂ 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 ਪੈਰਾਂ 'ਚ ਗਰਮੀ ਪੈਦਾ ਹੋ ਗਈ, ਪ੍ਰਾਣ ਕੱਲਾ ਚੱਲ ਪਏ, ਸਵਾਸ ਟਿਕੇ ਹੋਏ ਦਸਮ ਦੁਆਰ ਵਿੱਚ, ਉਹ ਸਵਾਸਾਂ ਦੀ ਪ੍ਰਾਣ ਕਲਾ ਚੱਲ ਪਈ, ਅੱਖ ਖੁੱਲ ਗਈਆਂ। ਆਲੇ ਦੁਆਲੇ ਵੇਖ ਕੇ ਯੋਗੀ ਕਹਿੰਦਾ ਹੈ ਕਲ ਯੁਗ ਆ ਗਏ, ਸਿੱਖਾਂ ਨੇ ਕਿਹਾ ਹਾਂ ਆ ਗਿਆ। ਕਹਿੰਦੇ ਗੁਰੂ ਨਾਨਕ ਦਾ ਅਵਤਾਰ ਹੋ ਚੁੱਕਾ ਹੈ? ਕਹਿੰਦੇ ਹਾਂ ਹੋ ਚੁੱਕਾ ਹੈ। ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅਰਜਨ ਸਾਹਿਬ ਬੈਠ ਗਏ ਨੇ? ਹਾਂਜੀ ਬੈਠ ਗਏ ਨੇ। ਕਹਿੰਦੇ ਮੈਨੂੰ ਦਰਸ਼ਨ ਕਰਾਓ ਗੁਰੂ ਅਰਜਨ ਸਾਹਿਬ ਦੇ, ਮੇਰੇ ਕੋਲ ਖੜੇ ਨੇ। ਅਰਜਨ ਸਾਹਿਬ ਕਹਿ ਲਗੇ, ਸੁਣਾਓ ਜੋਗੀ ਜੀ, ਹੁਕਮ ਕਰੋ। ਮੈਂ ਅਰਜਨ ਹਾਂ, ਦਾਸ ਅਰਜਨ ਹੈ, ਹੁਕਮ ਕਰੋ। ਕਹਿੰਦੇ ਮੈਂ ਇੱਥੇ ਸਤ ਯੁਗ ਦਾ ਬੈਠਾ ਹੋਇਆ ਹਾਂ, ਸੰਤੋਖਾ ਮੇਰਾ ਨਾਂ ਹੈ। ਮੈਂ ਕੋਈ ਗਲਤੀ ਕੀਤੀ ਸੀ, ਮੇਰੇ ਗੁਰੂ ਨੇ ਸਰਾਪ ਦਿੱਤਾ ਕਿ ਜਾਂ ਤੇਰਾ ਕਦੇ ਉਧਾਰ ਨਹੀਂ ਹੋਵੇਗਾ। ਮੈਂ ਮਾਫੀਆਂ ਮੰਗੀਆਂ। ਫਿਰ ਗੁਰੂ ਨੇ ਕਿਹਾ ਕਲਯੁਗ ਆਵੇਗਾ, ਗੁਰੂ ਨਾਨਕ ਦਾ ਅਵਤਾਰ ਹੋਵੇਗਾ, ਉਹਨਾਂ ਦੀ ਗੱਦੀ 'ਤੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਬੈਠਣਗੇ, ਉਹ ਤੈਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦੇਣਗੇ, ਤਾਂ ਤੇਰਾ ਕਲਿਆਣ ਹੋਵੇਗਾ, ਉਧਾਰ ਹੋਵੇਗਾ। ਕਿਰਪਾ ਕਰੋ, ਮੈਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦਿਓ, ਮੇਰਾ ਉਧਾਰ ਕਰੋ। ਉਸ ਨੂੰ ਗੁਰੂ ਅਰਜਨ ਸਾਹਿਬ ਨੇ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ, ਉਹਦਾ ਉਧਾਰ ਹੋਇਆ। ਸਰੀਰ ਤਿਆਗ ਕੇ ਸੱਚਖੰਡ ਨੂੰ ਗਿਆ, ਆਵਾਗਮਨ ਮੁੱਕ ਗਿਆ, ਅਤੇ ਉੱਥੇ ਦਾ ਸੰਸਕਾਰ ਕੀਤਾ ਅਤੇ ਉਹਦੀ ਯਾਦ 'ਚ ਬਣਾਇਆ ਗਿਆ ਸੰਤੋਖ ਸਰ। ਸਭ ਤੋਂ ਪਹਿਲਾ ਸਰੋਵਰ ਬਣਿਆ ਹੈ ਸੰਤੋਖ ਸਰ, ਉਸ ਤੋਂ ਬਾਅਦ ਬਣਿਆ ਹੈ ਅੰਮ੍ਰਿਤਸਰ। ਕਹਿੰਦੇ ਨੇ ਅੰਮ੍ਰਿਤ ਸਰੋਵਰ ਤਿਆਰ ਹੋਇਆ, ਉਹਦੇ 'ਚ ਪਾਣੀ ਪਾਇਆ ਅਤੇ ਸਾਰਾ ਪਾਣੀ ਥੱਲੇ ਚਲਾ ਗਿਆ। ਰਜਨ ਸਾਹਿਬ ਕਹਿਣ ਲੱਗੇ ਇਹਦੇ 'ਚ ਪਹਿਲੇ ਸੰਤੋਖ ਸਰ ਦਾ ਲਿਆ ਕੇ ਪਾਣੀ ਪਾਓ, ਤਾਂ ਕਿ ਇਸ ਧਰਤੀ ਨੂੰ ਸੰਤੋਖ ਆ ਜਾਵੇ, ਰੱਜ ਜਾਵੇ ਅਤੇ ਫਿਰ ਪਾਣੀ ਖੜੋਵੇਗਾ। ਕਹਿੰਦੇ ਸੰਤੋਖ ਸਰ ਦਾ ਪਾਣੀ ਪਾਇਆ ਅੰਮ੍ਰਿਤਸਰ, ਫਿਰ ਪਾਣੀ ਅੱਜ ਤੱਕ ਨਹੀਂ ਮੁੱਕਿਆ।